ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ ਨਾ ਜਾਨੋ ਕਿਆ ਕਰਸੀ ਪੀਓ ਥਰ ਹਰ ਕੰਪੈ ਬਾਲਾ ਜੀਓ ਨਾ ਜਾਨੋ ਕਿਆ ਕਰਸੀ ਪੀਓ ਰੈਨ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਉ ਕਾਚੈ ਕਰਵੈ ਰਹਿ ਨਾ ਪਾਨੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰਤ ਸਿਗਾਰਾ ਕਿਉਂ ਰਲਿਆ ਮਾਨੈ ਬਾਜ ਪਤਾਰਾ ਕਾਗ ਉਡਾਵਤ ਭੁਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ ਕਾਗ ਉਡਾਵਤ ਭੁਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛੱਤਰ ਜਵਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰੂ ਦੀ ਕਿਰਪਾ ਅਕਾਲ ਪੁਰਖ ਦੀ ਬਖਸ਼ਿਸ਼ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜ਼ਿੰਦਗੀ ਦੇ ਕੁਝ ਪਲ ਸਫਲ ਕਰਨ ਦੇ ਲਈ ਸਤ ਸੰਗਤ ਦੇ ਅੰਦਰ ਬੈਠਣ ਦਾ ਸੁਭਾਗਾ ਸਮਾਂ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਵਾਰੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਨ ਕਰਾ ਕੇ ਗਏ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਏਮਾਨ ਹੋ ਕੇ ਜੋ ਮੁੱਖ ਵਾਕ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਸੂਹੀ ਰਾਗ ਦੇ ਅੰਦਰ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 792 'ਤੇ ਸੁਭਾਏਮਾਨ ਹੈ। ਸ਼ਬਦ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਸਾਂਝੀ ਕਰੀਏ ਜੋ ਜੀਵਨ ਜਿਉਣ ਦਾ ਢੰਗ ਸਤਿਗੁਰੂ ਸਾਡੇ ਉੱਤੇ ਕਿਰਪਾ ਕਰ ਰਹੇ ਨੇ ਇਸ ਦੇ ਧਾਰਨੀ ਹੋਣ ਵਾਸਤੇ ਸਾਰੇ ਸਤਸੰਗੀ ਜਿੰਨੇ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਫਿਰ ਕਿਰਪਾ ਕਰੋ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਪਾਵਨ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਦੇਹੀ ਜਿਹੜੀ ਹੈ ਮਨੁੱਖਾ ਦੇਹੀ ਇਹ ਸਾਨੂੰ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੋਈ ਹੈ ਜੇ ਇਸ ਦਾ ਪ੍ਰਯੋਜਨ ਸਮਝ ਲਿਆ ਗੁਰਵਾਰੀ ਗੁਰੂ ਦੁਆਰਾ ਕਿ ਸਾਨੂੰ ਇਹ ਕਿਉਂ ਮਿਲੀ ਹੈ ਫਿਰ ਜੀਵਨ ਦੇ ਅਖੀਰ ਵਿੱਚ ਪਛਤਾਉਣਾ ਨਹੀਂ ਪਵੇਗਾ ਜੇ ਇਸ ਗੱਲ ਨੂੰ ਨਾ ਸਮਝਿਆ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਵਾਲੀ ਗੱਲ ਬਣੀ ਰਹੀ ਅਤੇ ਫਿਰ ਕੇਵਲ ਪਛਤਾਵਾ ਹੀ ਪੱਲੇ ਪਵੇਗਾ ਸਤਿਗੁਰਾਂ ਨੇ ਸਾਨੂੰ ਵਾਰ ਵਾਰ ਪ੍ਰੇਰਨਾ ਕੀਤੀ ਕਿਤੇ ਡਰਾਇਆ ਵੀ ਏ ਕਿਤੇ ਪਿਆਰ ਨਾਲ ਸਮਝਾਇਆ ਵੀ ਏ ਜੇ ਡਰਾਉਣ ਦੀ ਗੱਲ ਹੈ ਤਾਂ ਵੀ ਸਿੱਧੇ ਰਾਹ 'ਤੇ ਪਾਉਣ ਦੀ ਗੱਲ ਹੈ ਅਤੇ ਜੇ ਪਿਆਰ ਨਾਲ ਥਾਪੜਾ ਦੇ ਕੇ ਸਤਿਗੁਰੂ ਸਮਝਾਉਂਦੇ ਨੇ ਅਤੇ ਤਾਂ ਵੀ ਸਿੱਧੇ ਰਾਹ 'ਤੇ ਤੁਰਨ ਦੀ ਗੱਲ ਹੈ ਵੇਖੋ ਜ਼ਿੰਦਗੀ ਦੇ ਸਤਿਗੁਰਾਂ ਨੇ ਤਿੰਨ ਪੜਾਅ ਵੀ ਗਿਣੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਤ ਦੇ ਚਾਰ ਪਹਿਰਾਂ ਦੀ ਗੱਲ ਕਰਕੇ ਜੀਵਨ ਨੂੰ ਚਾਰ ਪਹਿਰਾਂ ਦੇ ਅੰਦਰ ਵੀ ਵੰਡਿਆ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਜਿਵੇਂ ਸਿਆਣੇ ਉਸਤਾਦ ਜਦੋਂ ਮੈਥ ਪੜ੍ਹਾਉਂਦੇ ਨੇ ਗਣਿਤ ਜਾਂ ਹਿਸਾਬ ਪੜ੍ਹਾਉਂਦੇ ਨੇ ਅਤੇ ਕਿਸੇ ਸਵਾਲ ਨੂੰ ਸਮਝਣ ਵਾਸਤੇ ਕਹਿ ਦਿੰਦੇ ਨੇ ਮੰਨ ਲਓ ਆਪਾਂ ਪੜ੍ਹਦੇ ਰਹੇ ਹਾਂ ਪਤਾ ਹੈ ਇੱਕ ਅੱਖਰ ਗਣਿਤ ਦੇ ਅੰਦਰ ਹਿਸਾਬ ਦੇ ਅੰਦਰ ਵਰਤਿਆ ਜਾਂਦਾ ਮੰਨ ਲਓ ਸਤਿਗੁਰੂ ਜੀ ਵੀ ਆਖਦੇ ਨੇ ਮੰਨ ਲਓ ਤੇਰੀ ਉਮਰ 100 ਸਾਲ ਹੈ ਉਹਨੂੰ ਵੰਡਿਆ 10 ਹਿੱਸਿਆਂ ਦੇ ਵਿੱਚ 2 ਸਲੋਕ ਨੇ ਮਹਾਰਾਜ ਦੇ ਜਿਨ੍ਹਾਂ ਦੇ ਵਿੱਚ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਦੁਨਿਆਵੀ ਰਸਾਂ ਕਸਾਂ ਦੇ ਅੰਦਰ ਹੀ ਆਪਣਾ ਜੀਵਨ ਨਾ ਗੁਜ਼ਾਰ ਗੁਰੂ ਤੇਗ ਬਹਾਦਰ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਮਹਾਰਾਜ ਕਿਰਪਾ ਕਰਦੇ ਨੇ ਤਿੰਨ ਅਵਸਥਾ ਨੇ ਬਾਲਪਨ ਹੈ ਜਵਾਨੀ ਹੈ ਬੁਢੇਪਾ ਹੈ ਅਤੇ ਉਸ ਤੋਂ ਅੱਗੇ ਕੀ ਹੈ ਮੌਤ ਕਿਉਂਕਿ ਜਿਹੜਾ ਜੰਮਿਆ ਹੈ ਉਹਨੇ ਮਰਨਾ ਜ਼ਰੂਰ ਹੈ ਜਿਹੜਾ ਪੇਕੇ ਘਰ ਦੇ ਅੰਦਰ ਆਇਆ ਉਹਨੂੰ ਸਹੁਰੇ ਘਰ ਦੇ ਵਿੱਚ ਜਾਣਾ ਪੈਣਾ महाराज दे बचन ने बाल जवानी और बिरद फुन तीन अवस्था जान समझ आ गई। तीन अवस्था ने बालपन जवानी ते बुढ़ेपा। बड़े सौखे अखरां दे विच समझाया कहो नानक हर भजन बिन बिरथा सब ही मान। जे बचपन विच नहीं जुड़े व्यर्थ, जे जवानी विच नहीं जुड़े व्यर्थ, जे बुढ़ेपे विच नहीं जुड़े व्यर्थ, क्योंकि रहाओ दा बंद है। जवानी चली गई है, बुढ़ेपा आ गया, कालियां दी थां ते चिट्टे आ गए ने। आशा दी वार दे अंदर आपा रोज पढ़ दे, बंदिया तू अपनी सियाणप दे नाल बुढ़ेपे नू अपने नेड़े नहीं आन देंदा, बुढ़ेपे नू अपने तो दूर पजाना। पर एक गल चेते रखी, तू बुढ़ेपे का एक रूप लुकावेगा, बुढ़ेपे ने दूजा रूप धारण करके आ जाना। वेखो कालियां नू चिट्टे कर, चिट्टियां नू काले कर लेगा, पर अखां दी हालत, कन्नां दी हालत, बाकी शरीर दे इंद्रियां दी हालत, इन्हां उत्ते तां बुढ़ेपा व्यापरेगा। अखां दा की करेगा, कन्नां दा की करेगा? काले जिहड़े ने चिट्टियां नूं तां कर लवेगा। ते बड़े स्पष्ट अखर बाबा नानक जी ने कहे ने। वैसे साडी मर्यादा दे अंदर भी यह गल है कि वाहिगुरु ने जिवें जिवें उम्र बीती केसां दा रंग वटाया ते उसे तरह ही रहन देना चाहिए। तनखाइए ना बनी, क्योंकि जे जरवाणा पर हरें जर वेस करें दी आई है। तू बुढ़ेपे नूं दूर बेशक कर, पर प्यारिया चेते रखी एक रूप बदलेगा, बुढ़ेपे नूं अपने तो दूर करेगा ते बुढ़ेपे ने दूजा रूप धारण करके आ जाना है। किन्ना को यतन करेगा, किन्ना को मुकाबला रब दा करेगा। कदी तू कालियां दे विच्चों चिट्टे चुनदा, अपने ढंग दे नाल उन्हां नूं कढ़न दा यतन करदा, एक तां गुरु वल्लों बेमुख ते दूजा असी रब दे कीते ते अपने आप नूं टिकांदे नहीं। बड़े सुंदर बचन ने ना, रमैया के गुण चेत परानी, कवन मूल ते कवन दृष्टानी, जिन तू साज सुवार शिंगारिया। कोई कमी है? मन ले तेरा नक टेढ़ा लग जांदा, मन ले शरीर दा कोबी निकल जांदा, फिर तेरा स्वप्न कित्थे सी, तेरी सुंदरता कित्थे सी? महाराज कृपा करदे ने बाल जवानी और बिरद फुन तीन अवस्था जान, कहो नानक हर भजन बिन बिरथा सब ही मान। ते अगला श्लोक, करनो हुतो सो ना कियो, परियो लोभ कै फंद, नानक समयो रम गयो, अब क्यों रोवत अंध। अंध दा भाव अन्या, होर क्यों रोना है? समा तेरे हथों निकल गया है, जो करन आया से कीता नहीं, हुन केवल ते केवल रोना धोना ही रह गया, पछतावा ही रह गया। श्री राग दे अंदर महाराज दे बचन ने पहले पैरे रैन के वनजारिया, मित्रा हुक्म पया गर्भास। समा नहीं कि मैं सारा शब्द आप जी दे नाल सांझा करा। गर्भ दी गल कीती, पुठा लटकिया, अरदासां करदा सें, ਸਿਮਰਨ ਕਰਦਾ ਸੀ ਵਾਹਿਗੁਰੂ ਜੀ ਮੈਨੂੰ ਕੱਢ ਨਰਕ ਦੇ ਵਿੱਚੋਂ, ਮੈਂ ਤੇਰਾ ਨਾਮ ਜਪਾਂਗਾ। ਪਰ ਮਹਾਰਾਜ ਆਖਦੇ ਨੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਦੂਜੇ ਪਹਿਰੇ ਰਹਿਣ ਕੇ ਵਨਜ਼ਾਰਿਆ ਮਿੱਤਰਾਂ ਵਿਸਰ ਗਿਆ ਧਿਆਨ। ਮਾਤਾ ਦੇ ਗਰਭ ਵਿੱਚੋਂ ਬਾਹਰ ਆਉਂਦਿਆਂ ਨਾਲ ਹੀ ਮਾਲਕ ਦਾ ਧਿਆਨ ਵਿਸਰ ਗਿਆ, ਵਾਹਿਗੁਰੂ ਵਿਸਰ ਗਿਆ। ਤੀਜੇ ਪਹਿਰੇ ਰਹਿਣ ਕੇ ਵਨਜ਼ਾਰਿਆ ਮਿੱਤਰਾ ਧਨ ਜੋਬਨ ਸਿਓ ਮਿੱਤ, ਹਰ ਕਾ ਨਾਮ ਨਾ ਚੇਤਈ ਵਨਜ਼ਾਰਿਆ ਮਿੱਤਰਾ ਬਧਾ ਛੁੱਟੈ ਜਿੱਤ। ਚੌਥੇ ਪਹਿਰੇ ਰਹਿਣ ਕੇ ਵਨਜ਼ਾਰਿਆ ਮਿੱਤਰਾ ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਵਨਜ਼ਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਆ, ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਰੇ, ਖਿੰਨ ਮੈਂ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਚੋਂ ਲਾਇਆ ਏਤ। ਕਹੋ ਨਾਨਕ ਪ੍ਰਾਣੀ ਚੌਥੇ ਪੈਰੈ ਲਾਵੀ ਲੁੜਿਆ ਖੇਤ। ਖੇਡ ਮੁੱਕ ਗਈ। ਮਹਾਰਾਜ ਆਖਦੇ ਨੇ ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪਰਨੀ ਖੇਡ, ਪੰਜਵੇਂ ਖਾਣ ਪੀਣ ਕੇ ਤਾਤ, ਛੇਵੇਂ ਕਾਮਨਾ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸੁਆਹ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਇੱਕ ਸਲੋਕ ਹੋਰ, ਦਸ ਬਾਲਤਨ ਬੀਸ ਰਵਨ, ਤੀਸਾਂ ਕਾ ਸੁੰਦਰ ਕਹਾਵੈ, ਚਾਲੀਸੀ ਪੁਰ ਹੋਏ, ਪਚਾਸੀ ਪੱਗ ਖਿਸੈ, ਸੱਠੀ ਕੇ ਬੁਢੇਪਾ ਆਵੈ, ਸੱਤਰ ਕਾ ਮਤਹੀਨ ਅਸੀਹਾਂ ਕਾ ਵਿਵਹਾਰ ਨਾ ਪਾਵੈ, ਨੱਬੇ ਕਾ ਸਹਿਜਾਸਨੀ ਬੋਲ ਨਾ ਜਾਣੇ ਆਪ ਵੱਲ। ਮਹਾਰਾਜ ਆਖਦੇ ਨੇ ਟੰਡੋਲਮ ਢੁੰਡਮ ਡਿੱਠ ਮੈਂ, ਨਾਨਕ ਜਗ ਧੂਵੇਂ ਕਾ ਤੌਲ ਹਰ, ਇਹ ਧੂਵੇਂ ਦਾ ਬਦਲ ਹੈ ਸੰਸਾਰ, ਭਾਵ ਸਦਾ ਥਿਰ ਰਹਿਣ ਵਾਲਾ ਨਹੀਂ। ਤੇ ਬੰਦਿਆ ਚੇਤੇ ਰੱਖ, ਆਹ ਜਿਹੜਾ ਸ਼ਬਦ ਆਪਾਂ ਪੜ੍ਹਿਆ ਨਾ ਹੁਕਮਨਾਮੇ ਦੇ ਰੂਪ ਵਿੱਚ, ਇਸ ਤੋਂ ਪਹਿਲਾ ਸ਼ਬਦ ਭਗਤ ਜੀ ਨੇ ਵਰਤਿਆ, ਅਵਤਰ ਆਏ ਕਹਾਂ ਤੁਮਕੀਨਾ, ਰਾਮ ਕੋ ਨਾਮ ਨਾ ਕਬਹੂ ਨੀਨਾ, ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਇਬੇ ਕੋ ਕਿਆ ਕਰੋ ਅਭਾਗੇ। ਦੁੱਖ ਸੁੱਖ ਕਰਕੇ ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਜਨਮ ਗਵਾ ਦਿੱਤਾ। ਤੇ ਮਹਾਰਾਜ ਆਖਦੇ ਨੇ ਮਰਤੀ ਬਾਰ ਇਕਸਰ ਦੁੱਖ ਪਾਇਆ, ਕੰਠ ਗਹਿਣ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਕਿਉਂ ਨਾ ਸੰਭਾਰਾ। ਪਹਿਲਾਂ ਕਿਉਂ ਨਹੀਂ ਚੇਤੇ ਕੀਤਾ, ਹੁਣ ਗਲੋ ਆ ਕੇ ਫੜ ਲਿਆ ਤੇ ਹੁਣ ਪੁਕਾਰ ਕਰਦਾ। ਅਗਲਾ ਸਲੋਕ ਸ਼ਬਦ ਭਗਤ ਰਵਿਦਾਸ ਜੀ ਦਾ, ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਚਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਸਿਫਾਰਸ਼ੀ ਰਿਸ਼ਵਤੀ ਦੂਤਾਂ ਨੂੰ ਵੀ ਕਹਿੰਦਾ ਕਰ ਦਿਓ ਦਇਆ, ਇੱਕ ਦਿਨ ਹੋਰ ਦੇ ਦਿਓ, ਇੱਕ ਦਿਨ ਹੋਰ ਦੇ ਦਿਓ, ਜੇ ਗਾਮ ਕੁਝ ਬਾਕੀ ਰਹਿੰਦੇ ਨੇ ਮਾਮਲਾ ਇਕੱਠਾ ਕਰਨਾ, ਤੁਹਾਡੇ ਨਾਲ ਮੈਂ ਵਚਨ ਕਰਦਾ ਕਿ ਜਿਹੜੀ ਸਵੇਰ ਦੀ ਨਮਾਜ਼ ਹੈ ਉਹ ਮੈਂ ਬਹਿ ਕੇ ਨਹੀਂ ਪੜਾਂਗਾ, ਰਸਤੇ ਦੇ ਵਿੱਚ ਪੜਾਂਗਾ, ਰਸਤੇ ਦੇ ਵਿੱਚ ਪੜਾਂਗਾ। ਕਰੂੰ ਅਰਦਾਸ ਗਾਮ ਕਿਸ਼ ਬਾਕੀ, ਲਿਹੋ ਨਵੇਰ ਆਜ ਕੀ ਰਾਤੀ, ਕਿਸ ਪੀ ਖਰਚ ਤੁਮਾਰਾ ਸਾਰੂੰ, ਸੁਬਹ ਨਿਵਾਜ ਸਰਾਏ ਗੁਜ਼ਾਰੂੰ। ਜਿਹੜੀ ਸੁਬਹ ਦੀ ਨਿਵਾਜ਼ ਹੈ, ਉਹ ਮੈਂ ਸਵੇਰੇ ਸਵੇਰੇ ਹੀ ਤੁਹਾਡੇ ਕੋਲ ਆ ਕੇ ਹੀ ਕਰਾਂਗਾ। ਭਾਵ ਇਹ ਬਚਨ ਮੈਂ ਤੁਹਾਡੇ ਨਾਲ ਕੱਢਦਾ। ਪਰ ਮਹਾਰਾਜ ਕਹਿੰਦੇ ਨੇ ਉਹ ਲਿਹਾਜ਼ ਕਰਦੇ ਨੇ ਜਦੋਂ ਆ ਜਾਣ, ਕਿਉਂਕਿ ਸਿਮਰਨ ਭਜਨ ਦਇਆ ਨੀ ਕੀਨੀ ਤਉ ਮੁਖ ਚੋਟਾਂ ਖਾਏਗਾ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ। ਮਹਾਰਾਜ ਨੇ ਕਿਰਪਾ ਕੀਤੀ, ਸ਼ਬਦ ਦੇ ਅੰਦਰ ਇਹੋ ਗੱਲ ਹੀ ਸਮਝਾਈ। ਸਿਮਰਾਂਗੇ ਪਛਤਾਵਾ ਨਹੀਂ, ਨਹੀਂ ਸਿਮਰਾਂਗੇ ਪਛਤਾਵਾ ਰਹਿ ਜਾਏਗਾ। ਕਿਉਂਕਿ ਸਾਡੇ ਤ੍ਰੈਮਨ ਦਿਓਹਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਨੀ ਬੰਨ, ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਫਰੀਦਾ, ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ। ਅੱਜ ਬਹੁਤ ਸਾਰੇ ਲੋਕ ਬਾਰੀ ਨੂੰ ਨਾ ਸਮਝਦਿਆਂ ਹੋਇਆਂ, ਮੇਰਾ ਕਿਸੇ ਉੱਤੇ ਕਿੰਤੂ ਨਹੀਂ, ਪਰ ਘੱਟੋ ਘੱਟ ਜਿਸ ਗੁਰੂ ਨੂੰ ਆਪਾਂ ਗੁਰੂ ਆਖਦੇ ਹਾਂ, ਮੱਥਾ ਟੇਕਦੇ ਹਾਂ, ਕੇਵਲ ਮੱਥਾ ਟੇਕਣ ਤੱਕ ਸੀਮਤ ਨਾ ਰਹੀਏ, ਬਲਕਿ ਗੁਰੂ ਨੂੰ ਗੁਰੂ ਜਾਣ ਕੇ ਗੁਰੂ ਦਾ ਗਿਆਨ ਆਪਣੇ ਅੰਦਰ ਧਾਰਨ ਕਰੀਏ। ਕਿਉਂਕਿ ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਸਿੱਖਿਆ ਗੁਰ ਵਿਚਾਰ, ਸ਼ਬਦ ਦੀ ਵਿਚਾਰ ਕਰੀਏ। ਐਵੇਂ ਨਾ ਕਹਿ ਦਿਆ ਕਰੀਏ ਵੀ ਕੋਈ ਧਰਮ ਰਾਜ ਨਹੀਂ, ਕੋਈ ਚਿੱਤਰਗੁਪਤ ਨਹੀਂ, ਕੋਈ ਲੇਖਾ ਜੋਖਾ ਲੈਣ ਵਾਲਾ ਨਹੀਂ। ਸਤਿਗੁਰਾਂ ਦੀ ਬਾਰੀ, ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ। ਐ ਮਨ, ਨਾਨਕ ਜੀ ਆਖਦੇ ਨੇ ਐ ਮਨ, ਸੱਚੀ ਸਿੱਖਿਆ ਤੈਨੂੰ ਸੁਣਾ ਰਿਹਾ। ਕਿਉਂਕਿ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਉਤਰੇ ਪਾਰ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪੌਸ਼ਣ ਆਕੀਆ ਬਾਕੀ ਜਿੰਨਾ ਰਹੀ, ਅਜਰਾਇਲ ਫਰਿਸ਼ਤਾ ਹੋਸੀ ਆਏ ਤਈ, ਆਵਨ ਜਾਨ ਨਾ ਸੁਜਈ ਭੀੜੀ ਗਲੀ ਫਹੀ। ਕੂੜ ਨਿਖੁੱਟੇ ਨਾਨਕਾ ਓੜਖ ਸੱਚ ਰਹੀ। ਆਹ ਦੁਨਿਆਵੀ ਜੋ ਕੁਝ ਵੀ ਆਪਾਂ ਵੇਖ ਰਹੇ ਹਾਂ, ਕਰ ਰਹੇ ਹਾਂ, ਇਹ ਸਭ ਕੁਝ ਨਿਖੁੱਟ ਜਾਣ ਵਾਲਾ ਹੈ, ਖੋਇਆ ਜਾਵੇਗਾ। ਕੇਵਲ ਸੱਚੇ ਦਾ ਨਾਮ ਹੀ ਨਾਲ ਨਿਭਣਾ ਹੈ। ਸਾਥ ਨ ਚਾਲੈ ਬਿਨ ਭਜਨ, ਬਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਸਤਿਗੁਰੂ ਪਾਵਨ ਬਾਣੀ ਦੇ ਰਾਹੀਂ ਸਾਨੂੰ ਬਾਰ ਬਾਰ ਪ੍ਰੇਰਨਾ ਕਰਦੇ ਨੇ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ, ਤੇ ਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਸਾਡੀ ਦੌੜ ਉਮਰ ਲੰਬੀ ਹੋ ਜਾਵੇ, ਸਾਡੀ ਦੌੜ ਮੇਰਾ ਨਾਮ ਸਭ ਤੋਂ ਉੱਚਾ ਹੋ ਜਾਵੇ, ਸਾਡੀ ਦੌੜ ਸਾਰੇ ਲੋਕ ਮੇਰੀ ਕੀਰਤੀ ਕਰਨ। ਸਤਸੰਗ ਇਹ ਕੰਮ ਕਰ ਕਰਕੇ ਹਰਨਾਕਸ਼ ਵਰਗੇ, ਰਾਵਣ ਵਰਗੇ, ਕੰਸ ਵਰਗੇ ਮਾੜੇ ਮੋਟੇ ਬੰਦੇ ਨਹੀਂ, ਇਸ ਦੁਨੀਆਂ ਦੇ ਵਿੱਚੋਂ ਚਲੇ ਗਏ ਸਨ ਚਾਰ ਵੇਦਾਂ ਦੇ ਗਿਆਤਾ, ਰੱਬ ਦੀ ਭਗਤੀ ਕਰਨ ਵਾਲੇ ਪਰ ਸਤਿਗੁਰਾਂ ਨੇ ਉਹਨਾਂ ਦੇ ਨਾਮ ਨਾਲ ਸ਼ਬਦ ਵਰਤਿਆ ਮੂਰਖ। ਸਾਨੂੰ ਵੀ ਸਮਝ ਲੈਣਾ ਚਾਹੀਦਾ ਅਸੀਂ ਉਹਨਾਂ ਰਾਜ ਭਾਗ ਨਹੀਂ ਬਣਾ ਸਕਦੇ ਜਿੰਨਾ ਰਾਵਣ ਦਾ ਸੀ, ਜਿੰਨਾ ਦੁਰਯੋਧਨ ਦਾ ਸੀ, ਜਿੰਨਾ ਕੰਸ ਦਾ ਸੀ। ਤੇ ਜੇ ਉਹਨਾਂ ਨੂੰ ਬਾਣੀ ਨੇ ਮੂਰਖ ਕਿਹਾ ਹੈ ਤੇ ਬੰਦਿਆਂ ਤੂੰ ਵੀ ਆਪਣੇ ਅੰਦਰ ਆਪਣੇ ਗਰੀਬਾਨ ਦੇ ਅੰਦਰ ਝਾਤ ਮਾਰ, ਸਿਆਣਾ ਤੂੰ ਕਿੱਧਰ ਦੈਂ। ਇੱਕ ਵਿਦਵਾਨ ਦੇ ਮੈਂ ਬਚਨ ਪੜ੍ਹ ਰਿਹਾ ਸੀ ਜਿਹਨੂੰ ਰੱਬ ਨੇ ਅਕਲ ਨਹੀਂ ਦਿੱਤੀ, ਆਪਾਂ ਕਹਿੰਦੇ ਪਾਗਲ ਹੈ ਤੇ ਉਹ ਕੀ ਕਰਦਾ, ਫਟੇ ਹੋਏ ਕੱਪੜੇ ਮਿਲ ਜਾਣ, ਟੁੱਟੀਆਂ ਜੁੱਤੀਆਂ ਮਿਲ ਜਾਣ, ਟੁੱਟੇ ਬਰਤਨ ਮਿਲ ਜਾਣ, ਆਪਣੇ ਆਲੇ ਦੁਆਲੇ ਇਕੱਠੇ ਕੀਤੇ ਜਾਂਦਾ ਹੈ। ਤੇ ਅਸੀਂ ਅਕਲ ਵਾਲੇ ਸਿਆਣੇ ਦਿਮਾਗੀ ਬੰਦੇ ਉਹਨੂੰ ਕਹਿੰਦੇ ਹਾਂ ਵੀ ਇਹਨੂੰ ਵਿਚਾਰੇ ਨੂੰ ਪਤਾ ਕੁਝ ਨਹੀਂ, ਨਾ ਕੱਪੜੇ ਕੰਮ ਆਉਣੇ ਨੇ, ਨਾ ਜੁੱਤੀਆਂ ਕੰਮ ਆ ਰਹੀਆਂ ਨੇ, ਨਾ ਟੁੱਟੇ ਬਰਤਨ ਕੰਮ ਆਉਣੇ ਨੇ, ਐਵੇਂ ਆਪਣੇ ਆਲੇ ਦੁਆਲੇ ਇਕੱਠੀਆਂ ਕੀਤੀਆਂ ਜਾ ਰਿਹਾ। ਤੇ ਪਿਆਰਿਓ, ਸਤਿਗੁਰੂ ਭਗਤ ਜਨ ਭੱਟ ਸਾਹਿਬਾਨ ਬਾਣੀ ਦੇ ਰਾਹੀਂ ਸਾਨੂੰ ਇਹੋ ਹੀ ਸਮਝਾਉਂਦੇ ਨੇ, ਜੇ ਤੂੰ ਉਹਨੂੰ ਕਮਲਾ ਕਹਿੰਦਾ ਤੇ ਕਹਿੰਦਾ ਵੀ ਇਹ ਕੋਈ ਚੀਜ਼ ਇਸ ਤੇ ਕੰਮ ਨਹੀਂ ਆਉਣੀ ਜਿਹਨੂੰ ਇਕੱਠੀਆਂ ਕਰ ਰਿਹਾ ਹੈ, ਤੇ ਧਿਆਨ ਰੱਖੀ ਜੋ ਕੁਝ ਤੂੰ ਵੀ ਆਪਣੀ ਸਿਆਣਪ ਦੇ ਨਾਲ ਬਣਾਇਆ ਨਾ, ਕੰਮ ਤੇਰੇ ਵੀ ਕੋਈ ਨਹੀਂ ਆਉਣੀ। ਬਚਨ ਬਾਣੀ ਦਾ, ਕਿਸ ਖਾਈਏ ਕਿਸ ਧਰ ਜਾਈਏ, ਸਮਝ ਆ ਗਈ, ਕਿਸ ਖਾਈਏ ਕਿਸ ਧਰ ਜਾਈਏ, ਕੁਝ ਖਾ ਲਈਏ ਕੁਝ ਜੋੜ ਲਈਏ, ਕਿਸ ਖਾਈਏ ਕਿਸ ਧਰ ਜਾਈਏ, ਜੇ ਬਹੁੜ ਦੁਨੀਆ ਆਈਏ। ਜੇ ਤੈਨੂੰ ਇਹ ਪਤਾ ਹੈ ਕਿ ਜਿਹੜਾ ਮੈਂ ਜਮ੍ਹਾਂ ਕਰਕੇ ਚੱਲਿਆ ਹਾਂ ਇਹਨੂੰ ਮੈਂ ਆ ਕੇ ਵਰਤਣਾ ਹੈ, ਤੇ ਫਿਰ ਜਮ੍ਹਾਂ ਕਰ ਲੈ, ਸਾਨੂੰ ਕੋਈ ਇਤਰਾਜ਼ ਨਹੀਂ। ਮਹਾਰਾਜ ਕਹਿੰਦੇ ਨੇ ਫਿਰ ਜਮ੍ਹਾਂ ਕਰ, ਬੈਂਕ ਬੈਲੈਂਸ ਬਣਾ, ਪਰ ਇੱਕ ਗੱਲ ਆਪਣੇ ਗਰੀਬਾਨ ਦੇ ਵਿੱਚ ਝਾਤ ਮਾਰੀ, ਜੇ ਤੈਨੂੰ ਇਹ ਵਿਸ਼ਵਾਸ ਹੈ ਇਹ ਭਰੋਸਾ ਹੈ ਕਿ ਜੋ ਕੁਝ ਮੈਂ ਜਮ੍ਹਾਂ ਕਰਕੇ ਚੱਲਿਆ ਹਾਂ ਇਹਨੂੰ ਮੈਂ ਆ ਕੇ ਵਰਤਣਾ। ਸਤਿਗੁਰੂ ਤਾਂ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ ਵਾਰ ਵਾਰ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਜਲ ਫੇਰਾ। ਦੇਹੋ ਸੱਜਣ ਆਸੀਸਰੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਆ ਤਤ ਸਾਰ ਸ਼ਬਦ ਦੇ ਅੰਦਰ ਭਗਤ ਜੀ ਨੇ ਸਾਨੂੰ ਸਮਝਾਇਆ। ਆਓ ਸ਼ਬਦ ਦੀ ਵਿਚਾਰ ਆਪਾਂ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਕਬੀਰ ਜੀ।
ਸੂਹੀ ਰਾਗ ਹੈ ਤੇ ਕਬੀਰ ਜੀ ਦਾ ਇਹ ਸ਼ਬਦ ਹੈ।
ਹਰ ਹਰ ਕੰਪੈ ਬਾਲਾ ਜੀਓ,
ਥਰ ਹਰ ਆਪਾਂ ਕਹਿੰਦੇ ਹਾਂ ਥਰ ਥਰ, ਜਦੋਂ ਜ਼ਿਆਦਾ ਕੋਈ ਕੰਬੇ ਨਾ ਆਪਾਂ ਅੱਖਰ ਵਰਤਦੇ ਹਾਂ ਵੀ ਥਰ ਥਰ ਕੰਬਣ ਲੱਗ ਪਿਆ, ਤੇ ਕਬੀਰ ਜੀ ਕਹਿੰਦੇ ਨੇ ਥਰ ਹਰ ਭਾਵ ਥਰ ਥਰ ਕੰਪੈ ਬਾਲਾ ਜੀਓ। ਬਾਲਾ ਦਾ ਭਾਵ ਹੈ ਜਿੰਦ ਰੂਪੀ ਇਸਤਰੀ, ਅਣਜਾਨ ਜਿੰਦ, ਬਾਲਾ ਬੱਚੇ ਨੂੰ ਕਹਿੰਦੇ ਨੇ ਨਾ, ਅਣਜਾਨ ਅਣਜਾਨ ਜਿੰਦ ਮੇਰੀ ਡਰ ਨਾਲ ਕੰਬਦੀ ਹੈ, ਕਿਉਂ? ਅਗਲੀ ਪੰਕਤੀ ਦੇ ਅੰਦਰ ਸਪਸ਼ਟ ਕੀਤਾ,
ਨਾ ਜਾਣੋ ਕਿਆ ਕਰਸੀ ਪੀਓ,
ਮੈਨੂੰ ਨਹੀਂ ਪਤਾ ਮੇਰੇ ਨਾਲ ਮੇਰਾ ਮਾਲਕ ਕਿਹੋ ਜਿਹਾ ਵਿਵਹਾਰ ਕਰੇਗਾ। ਇੱਕ ਆਪੀ ਨੇ ਪਤਲੀ ਸਹਿ ਕੇਰੇ ਬੋਲਾ, ਸਤਿਗੁਰੂ ਕਿਰਪਾ ਕਰਦੇ ਨੇ ਵਿਕਾਰਾਂ ਨੇ ਆਤਮਾ ਨੂੰ ਕਮਜ਼ੋਰ ਕਰ ਦਿੱਤਾ ਹੈ ਤੇ ਦੂਜਾ ਸਹਿ ਮਾਲਕ ਕੇਰਾ ਕਰੜੇ ਬੋਲ ਨੇ ਸਤਸੰਗਤ ਜਿਨ੍ਹਾਂ ਨੇ ਵਿਕਾਰਾਂ ਦੇ ਅੰਦਰ ਜ਼ਿੰਦਗੀ ਬਤੀਤ ਕਰ ਦਿੱਤੀ ਉਹਨਾਂ ਨਾਲ ਮਾਲਕ ਕਰੜੇ ਸ਼ਬਦਾਂ ਨਾਲ ਪੇਸ਼ ਆਵੇਗਾ ਤੇ ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ ਉਹਨਾਂ ਨਾਲ ਮਾਲਕ ਪਿਆਰ ਨਾਲ ਪੇਸ਼ ਆਉਂਦਾ ਹੈ ਉਹਨਾਂ ਨੂੰ ਜੀ ਆਇਆਂ ਕਹਿੰਦਾ ਹੈ ਉਹਨਾਂ ਦਾ ਸਤਿਕਾਰ ਕਰਦਾ ਹੈ ਇਹ ਮੇਰਾ ਵਿਚਾਰ ਨਹੀਂ ਇਹ ਬਾਣੀ ਦਾ ਵਿਚਾਰ ਹੈ ਨਿਰਾਦਰ ਵੀ ਹੁੰਦਾ ਹੈ ਆਦਰ ਵੀ ਹੁੰਦਾ ਹੈ ਨਿਰਾਦਰ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਰਸਾਂ ਕਸਾਂ ਵਿਕਾਰਾਂ ਦੇ ਅੰਦਰ ਬਤੀਤ ਕਰ ਦਿੱਤੀ ਸਤਿਕਾਰ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਨੇ ਸਵਾਸ ਸਵਾਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕੀਤਾ ਰੇਰੇ ਦਰਗਾਹ ਕਹੇ ਨਾ ਕਹੋ ਆਓ ਬੈਠ ਆਦਰ ਸੁਭ ਦਿਓ ਨਾਮ ਧਿਆਇਨ ਸਾਜਨ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋਨ ਪਵਨ ਪੁਨੀਤ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਅਣਜਾਣ ਜਿੰਦ ਸੰਸਾਰ ਵੱਲ ਲੱਗੀ ਰਹੀ ਹੁਣ ਡਰ ਲੱਗਦਾ ਹੈ ਥਰ ਥਰ ਕੇ ਕਰਕੇ ਕੰਬਦੀ ਪਈ ਕਿਉਂ ਮਾਲਕ ਵਾਹਿਗੁਰੂ ਪਰਮਾਤਮਾ ਪਤਾ ਨਹੀਂ ਮੇਰੇ ਨਾਲ ਕੀ ਕਰੇਗਾ ਉਸ ਦੇ ਦਰ ਤੇ ਮੇਰਾ ਕੀ ਹਾਲ ਹੋਵੇਗਾ ਮੇਰੇ ਨਾਲ ਕਿਵੇਂ ਵਰਤੇਗਾ
ਰਹਿਣ ਗਈ ਮਤ ਦਿਨ ਪੀ ਜਾਏ
ਜਵਾਨੀ ਰੂਪੀ ਰਾਤ ਚਲੀ ਗਈ ਹੈ ਤੇ ਬੁਢੇਪਾ ਰੂਪੀ ਦਿਨ ਆ ਗਿਆ ਚਿੱਟਾ ਜਵਾਨੀ ਚਲੀ ਗਈ ਬੁਢੇਪਾ ਆ ਗਿਆ ਮਹਾਰਾਜ ਆਖਦੇ ਨੇ ਜਵਾਨੀ ਲੰਘ ਗਈ ਬੁਢੇਪਾ ਜਿਹੜਾ ਹੈ ਜਵਾਨੀ ਦੀ ਥਾਂ ਤੇ ਆ ਕੇ ਖੜਾ ਹੋ ਗਿਆ ਹੈ
ਭਵਰ ਗਏ ਬਗ ਬੈਠੇ ਆਏ
ਹੁਣ ਭਵਰ ਚਲੇ ਗਏ ਨੇ ਕਾਲੇ ਰੰਗ ਦੇ ਕੇਸ ਬਗ ਬਗਲੇ ਚਿੱਟੇ ਕੇਸ ਜਿਹੜੇ ਨੇ ਉਹਨਾਂ ਨੇ ਥਾਂ ਲੈ ਲਈ ਕਾਲੇ ਕੇਸ ਚਲੇ ਗਏ ਨੇ ਬੱਗੇ ਆ ਗਏ ਨੇ ਚਿੱਟੇ ਆ ਗਏ ਨੇ ਬੰਦਿਆ ਚਾਹੀਦਾ ਤਾਂ ਇਹ ਸੀ ਕਿ ਤੂੰ ਪ੍ਰੇਰਨਾ ਲੈਂਦਾ ਚਿੱਟੇ ਕੇਸਾਂ ਤੋਂ ਕਿ ਮੈਂ ਹੁਣ ਆਪਣਾ ਕਾਲਾਪਨ ਅੰਦਰੋਂ ਦੂਰ ਕਰ ਦਿਆਂ ਆਪਣਾ ਕਾਲਾਪਨ ਅੰਦਰੋਂ ਦੂਰ ਕਰਦਿਆਂ ਕਿਸੇ ਨੇ ਕਾਜ਼ੀ ਤੇ ਸਵਾਲ ਕੀਤਾ ਸੀ ਲੈ ਕਹਿਣ ਲੱਗੇ ਤੂੰ ਵੱਡਾ ਕਿ ਤੇਰੀ ਦਾੜੀ ਵੱਡੀ ਤੂੰ ਵੱਡਾ ਕਿ ਤੇਰੀ ਦਾੜੀ ਵੱਡੀ ਕਹਿਣ ਲੱਗਾ ਭਲਿਆ ਮਾਨਸਾ ਮੇਰੇ ਜਨਮ ਤੋਂ 20 ਸਾਲ ਬਾਅਦ ਦਾੜੀ ਆਈ ਵੱਡਾ ਮੈਂ ਆ ਦਾੜੀ ਨਹੀਂ ਪਰ ਸਵਾਲ ਕਰਨ ਵਾਲੇ ਨੇ ਇੱਕ ਗੱਲ ਕਹੀ ਕਹਿਣ ਲੱਗੇ ਤੂੰ ਪਿੱਛੇ ਰਹਿ ਗਿਆ ਦਾੜੀ ਅੱਗੇ ਲੰਘ ਗਈ ਤੂੰ ਪਿੱਛੇ ਰਹਿ ਗਿਆ ਦਾੜੀ ਅੱਗੇ ਲੰਘ ਗਈ ਕਿਉਂਕਿ ਦਾੜੀ ਚਿੱਟੀ ਹੋ ਗਈ ਕਾਲੀ ਤੋਂ ਪਰ ਤੂੰ ਅਜੇ ਕਾਲੇ ਤੋਂ ਚਿੱਟਾ ਨਹੀਂ ਹੋਇਆ ਤੂੰ ਆਪਣਾ ਅੰਦਰ ਸਾਫ਼ ਨਹੀਂ ਕੀਤਾ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਅਜੇ ਤੂੰ ਨਹੀਂ ਆਪਣੇ ਆਪ ਨੂੰ ਦਾੜੀ ਦੇ ਬਰਾਬਰ ਕੀਤਾ ਦਾੜੀ ਅੱਗੇ ਲੰਘ ਗਈ 20 ਸਾਲ ਬਾਅਦ ਵਿੱਚ ਆਈ ਪਰ ਦਾੜੀ ਅੱਗੇ ਲੰਘ ਗਈ ਤੂੰ ਪਿੱਛੇ ਰਹਿ ਗਿਆ ਮੇਰੀ ਬੇਨਤੀ ਭੈਣਾਂ ਨੂੰ ਵੀਰਾਂ ਨੂੰ ਕਿ ਵੀਰੋ ਸੁਆਪਨ ਇਸ ਗੱਲ ਵਿੱਚ ਹੈ ਕਿ ਜਿਹੜਾ ਰੂਪ ਸਾਨੂੰ ਦੇ ਰਿਹਾ ਨਾ ਵਾਹਿਗੁਰੂ ਉਸ ਰੂਪ ਦੇ ਅੰਦਰ ਆਪਾਂ ਰਹੀਏ ਮੈਂ ਕਈ ਵਾਰੀ ਇਹ ਗੱਲ ਸਾਂਝੀ ਕਰਦਾ 32 ਸਾਲ ਦੇ ਵਿੱਚ ਮੈਨੂੰ ਤਾਂ ਧੌੜਿਆ ਆ ਗਿਆ ਸੀ 36 ਸਾਲ ਦੇ ਅੰਦਰ ਸਾਰੀ ਦਾੜੀ ਜਿਵੇਂ ਹੁਣ ਇਸ ਤਰ੍ਹਾਂ ਹੋ ਗਈ ਪਰ ਕੀ ਇਸ ਵਿੱਚ ਸੁਆਪਨ ਨਹੀਂ ਮੈਂ ਬੇਨਤੀ ਕਰਾਂਗਾ ਮਹਾਰਾਜ ਆਖਦੇ ਨੇ ਰਹਿਣ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਕੇਵਲ ਪੜ੍ਹੀਏ ਨਾ ਇਹਨੂੰ ਆਪਣੇ ਜੀਵਨ ਦੇ ਅੰਦਰ ਟੁਕਾਉਣ ਦਾ ਵੀ ਯਤਨ ਕਰੀਏ।
ਰਹਾਉ ਕਾਚੇ ਕਰਵੇ ਰਹਿ ਨਾ ਪਾਨੀ,
ਕਾਚੇ ਕਰਵੇ ਦੇ ਵਿੱਚ, ਗਾਗਰ ਦੇ ਵਿੱਚ, ਕੁੱਜੇ ਦੇ ਵਿੱਚ ਪਾਣੀ ਨਹੀਂ ਰਹਿ ਸਕਦਾ, ਕਿਉਂਕਿ ਕੱਚੇ ਘੜੇ ਦੇ ਵਿੱਚੋਂ, ਕਰਵੇ ਦੇ ਵਿੱਚੋਂ ਪਾਣੀ ਸਿਮ ਸਿਮ ਕੇ ਬਾਹਰ ਨਿਕਲ ਜਾਏਗਾ। ਮਹਾਰਾਜ ਆਖਦੇ ਨੇ ਦੇਹੀ ਕੱਚੇ ਘੜੇ ਦੇ ਵਾਂਗ ਹੈ, ਕਰਵੇ ਦੇ ਵਾਂਗ ਹੈ, ਕੁੱਜੇ ਵਾਂਗ ਹੈ। ਸਵਾਸ ਰੋਜ਼ਾਨਾ ਘਟ ਰਹੇ ਨੇ, ਜਬ ਜਰੀ ਹੈ ਤਬ ਹੋਏ ਭਸਮ ਤਨ, ਰਹੇ ਕਿਰਮ ਦਲਤ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬੜਾਈ, ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁਲਿਆ, ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲਿਹੋ ਲਿਹੋ ਕਰੀਐ, ਭੂਤ ਰਹਿਣ ਕਿਉ ਦੀਆ, ਦੋਹਰੀ ਲੋ ਬਰੀ ਨਾਰ ਸੰਗ ਪਈ, ਆਗੈ ਸਜਨ ਸੁਹੇਲਾ ਮਰਗਟ ਲਓ, ਸਭ ਲੋਕ ਕੁਟੰਬ ਪਇਓ, ਆਗੈ ਹੰਸ ਅਕੇਲਾ, ਕਹਿਤ ਕਬੀਰ ਸੁਨੋ ਰੇ ਸੰਤੋ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ, ਕਾਚੇ ਕਰਵੇ ਰਹੇ ਨਾ ਪਾਰੀ। ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਰਪਾ ਕਰਦੇ ਨੇ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੋਟੇ ਘੱਟ ਜਿਉ ਪਾਣੀ, ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਪ ਘਟੈ ਤਨ ਸ਼ੀਜੈ, ਕਾਚੇ ਕਰਵੇ ਰਹੇ ਨਾ ਪਾਰੀ। ਕੱਚੇ ਕੁਜੇ ਦੇ ਅੰਦਰ ਪਾਣੀ ਠਹਿਰਦਾ ਨਹੀਂ, ਕਿਉਂ? ਸਿਮ ਕੇ ਖਤਮ ਹੋ ਜਾਂਦਾ ਹੈ।
ਹੰਸ ਚੱਲਿਆ ਕਾਇਆ ਕੁਮਲਾਨੀ,
ਸਵਾਸ ਪੂਰੇ ਹੋ ਗਏ, ਹੰਸ ਨੇ ਉਡਾਰੀ ਮਾਰੀ, ਜੀਵ ਆਤਮਾ ਅੰਦਰੋਂ ਨਿਕਲ ਗਈ ਤੇ ਕਾਇਆ ਢਹਿ ਢੇਰੀ ਹੋ ਗਈ, ਕਾਇਆ ਸਰੀਰ ਢਹਿ ਢੇਰੀ ਹੋ ਗਿਆ, ਕਿਉਂਕਿ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਇਸ ਪਾਰੀ ਤੇ ਜਿੰਤੂ ਘਰਿਆ, ਮਾਟੀ ਕਾ ਲੈ ਦਿਹਰਾ ਕਰਿਆ, ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿੰਤੂ ਰੱਖਿਆ, ਰੱਖਣ ਹਾਰ ਸਮਾਰਜਨ ਸਗਲੇ ਛੋੜ ਵਿਚਾਰ ਮਨਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਆਤਮਾ ਨਿਕਲ ਗਈ, ਸਰੀਰ ਨਿਟਾਲ ਹੋ ਗਿਆ।
ਕੁਆਰ ਕੰਨਿਆ ਜੈਸੇ ਕਰਤ ਸਿਗਾਰਾ,
ਇੱਕ ਕੁਆਰੀ ਬੱਚੀ ਜਿਵੇਂ ਸ਼ਿੰਗਾਰ ਕਰਦੀ, ਵੈਸੇ ਗੁਰਬਾਰੀ ਨੂੰ ਪੜ੍ਹੀਏ ਤੇ ਕੁਆਰੀ ਬੱਚੀ ਦਾ ਅਧਿਕਾਰ ਨਹੀਂ ਕਿ ਉਹ ਸ਼ਿੰਗਾਰ ਕਰੇ। ਸ਼ਿੰਗਾਰ ਦਾ ਸੰਬੰਧ ਸੰਸਾਰ ਨਾਲ ਨਹੀਂ, ਸ਼ਿੰਗਾਰ ਦਾ ਸੰਬੰਧ ਪਤੀ ਦੇ ਨਾਲ ਹੈ। ਲੋਕ ਵਿਖਾਵਾ ਨਹੀਂ, ਕਿਉਂਕਿ ਕਾਮਨ ਤੋ ਸ਼ਿੰਗਾਰ ਕਰ, ਪਹਿਲਾਂ ਕੰਤ ਮਨਾਏ। ਮਤ ਸੇਜੈ ਕੰਤ ਨ ਆਵਈ, ਇਵੇਂ ਬਿਰਥਾ ਜਾਏ। ਕੁਆਰ ਕੰਨਿਆ ਸ਼ਿੰਗਾਰ ਬੇਸ਼ੱਕ ਕਰ ਲਵੇ, ਪਰ ਅਗਲੀ ਪੰਕਤੀ ਦੇ ਅੰਦਰ ਭਗਤ ਜੀ ਕਿਰਪਾ ਕਰਦੇ ਨੇ,
ਕਿਉਂ ਰਲੀਆ ਮਾਨੈ ਬਾਜ ਪਤਾਰਾ,
ਕੀ ਉਹਨੂੰ ਪਤੀ ਦੇ ਮਿਲਾਪ ਦਾ ਆਨੰਦ ਸ਼ਿੰਗਾਰ ਕੀਤਿਆਂ ਪ੍ਰਾਪਤ ਹੋ ਜਾਏਗਾ? ਕੁਆਰੀ ਬੱਚੀ ਨੂੰ, ਆਪਾਂ ਸਾਰੇ ਗ੍ਰਿਸਤੀ ਹਾਂ, ਸੰਸਾਰੀ ਹਾਂ, ਕੇਵਲ ਸ਼ਿੰਗਾਰ ਕਰਨ ਨਾਲ ਕੁਆਰੀ ਕੰਨਿਆ ਨੂੰ ਪਤੀ ਦੇ ਮਿਲਾਪ ਵਾਲਾ ਆਨੰਦ ਜੀਵਨ ਦੇ ਅੰਦਰ ਪ੍ਰਾਪਤ ਨਹੀਂ ਹੋਣਾ। ਬਿਲਕੁਲ ਇਸੇ ਤਰ੍ਹਾਂ ਰਸਮਾਂ ਜਿੰਨੀਆਂ ਮਰਜ਼ੀ ਕਰ, ਕਰਮ ਕਾਂਡ ਜਿੰਨੇ ਮਰਜ਼ੀ ਕਰ, ਇਹਨਾਂ ਕਰਮ ਕਾਂਡਾਂ ਦਾ ਸ਼ਿੰਗਾਰ ਆਪਣੇ ਜੀਵਨ ਦੇ ਅੰਦਰ ਜਿੰਨਾ ਮਰਜ਼ੀ ਕੀਤੀ ਜਾ, ਪਰ ਕਰਮ ਕਾਂਡਾਂ ਦੇ ਨਾਲ ਮਾਲਕ ਨੇ ਨਹੀਂ ਖੁਸ਼ ਹੋਣਾ। ਮਾਲਕ ਦੀ ਖੁਸ਼ੀ ਨਹੀਂ ਤੈਨੂੰ ਮਿਲਣੀ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਬਵੇਕਾ। ਮਹਾਰਾਜ ਆਖਦੇ ਨੇ ਜਿਵੇਂ ਕੁਆਰੀ ਬੱਚੀ ਬੇਸ਼ੱਕ ਸ਼ਿੰਗਾਰ ਕਰ ਲਵੇ, ਪਰ ਉਹਨੂੰ ਪਤੀ ਦੀ ਖੁਸ਼ੀ ਜਿਹੜੀ ਹੈ ਉਹ ਜੀਵਨ ਦੇ ਅੰਦਰ ਪ੍ਰਾਪਤ ਨਹੀਂ ਹੁੰਦੀ।
ਕਾਗ ਉਡਾਵਤ ਪੂਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ।
ਧਿਆਨ ਦੇਵਿਓ, ਬਹੁਤ ਵਾਰੀ ਤੁਸੀਂ ਇਹ ਸ਼ਬਦ ਸੁਣਿਆ ਹੋਵੇਗਾ, ਪੜ੍ਹਿਆ ਹੋਵੇਗਾ, ਪਰ ਭਗਤ ਜੀ ਬੜੀ ਵਧੀਆ ਗੱਲ ਸਾਨੂੰ ਇਹਨਾਂ ਪੰਕਤੀਆਂ ਦੇ ਅੰਦਰ ਸਮਝਾ ਰਹੇ ਨੇ। ਕੌਗ ਉਡਾਵਤ ਪੂਜਾ ਪਿਰਾਨੀ, ਰੱਬ ਜੀ ਕਾਵਾਂ ਨੂੰ ਉਡਾਉਂਦਿਆਂ ਉਡਾਉਂਦਿਆਂ ਮੇਰੀਆਂ ਬਾਹਾਂ ਥੱਕ ਗਈਆਂ ਨੇ, ਭੈਣਾਂ ਜਾਣਦੀਆਂ ਨੇ, ਵੀਰ ਜਾਣਦੇ ਨੇ, ਇੱਕ ਸਾਡੇ ਸਮਾਜ ਦੇ ਅੰਦਰ ਰਿਵਾਜ ਸੀ ਕਾਂ ਬਨੇਰੇ ਤੇ ਆ ਕੇ ਬਹਿ ਜਾਵੇ ਤੇ ਉਹਨੂੰ ਕਿਹਾ ਜਾਂਦਾ ਸੀ ਉੱਡ ਕਾਵਾਂ ਤੈਨੂੰ ਚੋਰੀ ਪਾਵਾਂ, ਇਹ ਆਮ ਕਹਾਵਤ ਹੁੰਦੀ ਸੀ। ਮੇਰਾ ਵੀਰ ਆਉਂਦਾ, ਮੇਰਾ ਪਤੀ ਆਉਂਦਾ। ਮਹਾਰਾਜ ਕਬੀਰ ਸਾਹਿਬ ਜੀ ਇੱਥੇ ਇਹ ਇਸ਼ਾਰਾ ਕਰ ਰਹੇ ਨੇ, ਕਾਗ ਉਡਾਵਤ ਪੰਥ ਨਿਹਾਰੇ ਕਾਮਨੀ ਲੋਚਨ ਭਰੀ ਲੇ ਉਸਾਸਾ, ਉਰ ਨਹੀਂ ਭੀਜੈ ਪੱਗ ਨਹੀਂ ਖਿਸੈ ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ, ਐ ਕਾਲੇ ਕਾਵਾਂ ਉੱਡ ਸੁਨੇਹਾ ਦੇ ਛੇਤੀ ਨਾਲ ਮੇਰੇ ਪਿਆਰੇ ਨਾਲ ਮੇਰਾ ਮਿਲਾਪ ਹੋ ਜਾਵੇ, ਉਡੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ। ਇੱਥੇ ਭਗਤ ਜੀ ਆਖਦੇ ਨੇ ਕਾਂ ਉਡਾਉਂਦਿਆਂ ਉਡਾਉਂਦਿਆਂ ਮੇਰੀਆਂ ਤਾਂ ਬਾਹਾਂ ਵੀ ਥੱਕ ਗਈਆਂ ਨੇ, ਤੇ ਦੂਜੇ ਪਾਸੇ ਉਮਰ ਦੀ ਕਹਾਣੀ ਵੀ ਮੁੱਕ ਗਈ। ਸਾਰੀ ਜ਼ਿੰਦਗੀ ਮਿਲਣ ਦੀ ਗੱਲ ਵੀ ਕਰਦੇ ਰਹੇ ਪਰ ਮਿਲਣ ਵਾਲੇ ਰਾਹ ਤੇ ਤੁਰੇ ਵੀ ਨਹੀਂ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਵੀ ਟੇਕਿਆ, ਬੇਨਤੀਆਂ ਵੀ ਕੀਤੀਆਂ, ਸਤਿਗੁਰੂ ਕਿਰਪਾ ਕਰੋ, ਪਰ ਕਿਰਪਾ ਲੈਣ ਵਾਸਤੇ ਜੀਵਨ ਅੰਦਰ ਕੀਤਾ ਕੁਝ ਨਹੀਂ, ਕਿਰਪਾ ਤਾਂ ਹੋਵੇਗੀ ਨਾ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਕਿਰਪਾ ਤਾਂ ਹੋਣੀ ਗੁਰੂ ਦੀ ਜਦੋਂ ਗੁਰੂ ਦੇ ਹੁਕਮ ਨੂੰ ਮੰਨਾਂਗੇ, ਤੇ ਗੁਰੂ ਆਖਦਾ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਲੜੀਵਾਰ ਸ਼ਬਦ ਤਿਲੰਗ ਰਾਗ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਆਓ ਇਸ ਦੀ ਵਿਚਾਰ ਆਪਾਂ ਸਾਂਝੀ ਕਰੀਏ।
ਤਿਲੰਗ ਮਹੱਲਾ ਚੌਥਾ,
ਰਾਗ ਤਿਲੰਗ ਹੈ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਬਚਨ ਹੈ।
ਕਰ ਦੂਜਾ,
ਕਰ ਦੂਜੇ ਦੇ ਅੰਦਰ ਇਸਦਾ ਗਾਇਨ ਕਰਨਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਵਾਹਿਗੁਰੂ ਇੱਕ ਹੈ, ਸਰਬ ਗੁਣਾਂ ਦਾ ਮਾਲਕ ਹੈ, ਸਰਬ ਵਿਆਪਕ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਸਭ ਆਏ ਹੁਕਮ ਖਸਮਾਹੋ, ਹੁਕਮ ਸਭ ਵਰਤਨੀ।
ਇਸ ਜਗਤ ਦੇ ਅੰਦਰ ਸਾਰੇ ਜੀਵ ਵਾਹਿਗੁਰੂ ਦੇ ਹੁਕਮ ਵਿੱਚ ਆਏ ਨੇ ਤੇ ਸਾਰਿਆਂ ਉੱਤੇ ਵਾਹਿਗੁਰੂ ਦਾ ਹੁਕਮ ਹੀ ਵਰਤ ਰਿਹਾ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ।
ਸੱਚ ਸਾਹਿਬ ਸਾਚਾ ਖੇਲ ਸਭ ਹਰ ਤਨੀ,
ਵਾਹਿਗੁਰੂ ਪਰਮਾਤਮਾ ਜਿਹੜਾ ਸਾਰਿਆਂ ਦਾ ਮਾਲਕ ਹੈ, ਸਦੀਵ ਰਹਿਣ ਵਾਲਾ ਹੈ, ਆਪ ਵੀ ਸੱਚਾ ਤੇ ਆ ਦੁਨਿਆਵੀ ਖੇਡ ਵੀ ਉਸਦੀ ਸੱਚੀ ਹੈ।
ਸਲਾਹੇ ਹੋ ਸੱਚ ਸਭ ਉੱਪਰ ਹਰ ਤਨੀ,
ਜਿਹੜਾ ਸਾਰਿਆਂ ਤੋਂ ਉੱਪਰ ਮਾਲਕ ਹੈ ਉਸ ਦੀ ਸਿਫਤ ਸਲਾਹ ਕਰੋ ਪਿਆਰਿਓ।
ਜਿਸ ਨਾਹੀ ਕੋਏ ਸਰੀਕ ਕਿਸ ਲੇਖੈ ਹਉ ਗਨੀ,
ਜਿਸ ਵਾਹਿਗੁਰੂ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, ਬਰਾਬਰੀ ਕਰਨ ਵਾਲਾ ਨਹੀਂ, ਉਸ ਦਾ ਲੇਖਾ ਮੈਂ ਕੀ ਕਰ ਸਕਦਾ ਹਾਂ, ਉਸ ਦੀ ਗਿਣਤੀ ਉਸਦੇ ਗੁਣਾਂ ਦਾ ਅੰਤ ਮੈਂ ਕੀ ਪਾ ਸਕਦਾ ਹਾਂ।
ਰਹਾਉ ਪੌਣ ਪਾਣੀ ਧਰਤੀ ਆਕਾਸ਼ ਕਰ ਮੰਦਰ ਹਰ ਬਣੀ।
ਕੌਣ? ਧਰਤੀ ਆਕਾਸ਼ ਇਹ ਸਾਰੇ ਉਸ ਵਾਹਿਗੁਰੂ ਪਰਮਾਤਮਾ ਦੇ ਮੰਦਰ ਨੇ, ਰਹਿਣ ਦਾ ਟਿਕਾਣਾ ਨੇ। ਵਾਹਿਗੁਰੂ ਇਹਨਾਂ ਵਿੱਚ ਰਹਿੰਦਾ, ਪੌਣ ਵਿੱਚ, ਪਾਰੀ ਵਿੱਚ, ਅੱਗ ਵਿੱਚ, ਹਵਾ ਵਿੱਚ, ਸਾਰੀਆਂ ਥਾਵਾਂ ਤੇ ਧਰਤੀ ਤੇ ਵਾਹਿਗੁਰੂ ਪਰਮਾਤਮਾ ਰਹਿੰਦਾ ਹੈ।
ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ।
ਜੇ ਸਾਰਿਆਂ ਵਿੱਚ ਉਹ ਆਪ ਵਰਤਦਾ, ਝੂਠਾ ਕਿਹਨੂੰ ਆਖੀਏ? ਜੇ ਉਹ ਆਪ ਸਾਰਿਆਂ ਵਿੱਚ ਵਰਤਦਾ, ਝੂਠਾ ਕਿਹਨੂੰ ਆਖੀਏ? ਭਾਵ ਸਾਨੂੰ ਇਹ ਪ੍ਰੇਰਨਾ ਕੀਤੀ ਹੈ ਕਿ ਵਾਹਿਗੁਰੂ ਪਰਮਾਤਮਾ ਦਾ ਹੁਕਮ ਵਰਤ ਰਿਹਾ, ਉਸ ਦੇ ਹੁਕਮ ਵਿੱਚ ਚੱਲੀਏ, ਜਿਹੜਾ ਜ਼ਰੇ ਜ਼ਰੇ ਕੰਨ ਕੰਨ ਦੇ ਅੰਦਰ ਸਮਾਇਆ ਹੋਇਆ ਹੈ। ਅੱਜ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਦਾ ਪੁਰਬ ਵੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਜ਼ਿੰਦਗੀ ਦੇ ਅਖੀਰਲੇ ਸਾਲਾਂ ਵਿੱਚ ਕਰਤਾਰਪੁਰ ਜਿਹੜਾ ਪਾਕਿਸਤਾਨ 'ਚ ਹੈ, ਰਾਵੀ ਨਦੀ ਦੇ ਕਿਨਾਰੇ, ਉਸ ਨਗਰ ਨੂੰ ਵਸਾ ਕੇ ਪਰਿਵਾਰ ਦੇ ਸਹਿਤ ਉਸ ਨਗਰ ਦੇ ਵਿੱਚ ਰਹੇ। ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਦਰ 'ਤੇ ਆਏ, ਘਾਲਣਾ ਘਾਲੀ, ਮਿਹਨਤ ਕੀਤੀ, ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਗਏ। ਬਚਨ ਹੈ, ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ। ਮਰਦਾਂ ਵਾਲੀ ਕਾਲ ਆਪਣੇ ਜੀਵਨ ਦੇ ਅੰਦਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਘਾਲੀ ਤੇ ਮਾਲਕ ਦੇ ਦਰ 'ਤੇ ਕਬੂਲ ਹੋ ਗਏ, ਪ੍ਰਵਾਨ ਹੋ ਗਏ। ਬੜੀਆਂ ਸਾਖੀਆਂ ਨੇ ਸਤਿਗੁਰਾਂ ਨੇ ਕਿਵੇਂ ਪ੍ਰੀਖਿਆ ਲਈ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਅੰਮ੍ਰਿਤ ਤਾਂ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਦੋਂ ਛਕ ਲਿਆ ਜਦੋਂ ਇਹ ਬਚਨ ਕਹੇ, ਲਹਿਣਿਆ ਸਾਰੇ ਚਲੇ ਗਏ ਨੇ, ਤੂੰ ਕਿਉਂ ਨਹੀਂ ਗਿਆ? ਅਤੇ ਆਖਿਆ ਸੀ, ਮਹਾਰਾਜ ਕਿਸੇ ਦਾ ਕੋਈ ਟਿਕਾਣਾ ਹੋਵੇਗਾ, ਕਿਸੇ ਦਾ ਕੋਈ ਟਿਕਾਣਾ ਹੋਵੇਗਾ, ਲਹਿਣੇ ਦਾ ਟਿਕਾਣਾ ਤੁਹਾਡੇ ਚਰਨਾਂ ਤੋਂ ਬਗੈਰ ਹੋਰ ਕਿਤੇ ਨਹੀਂ। ਅਤੇ ਆਖਿਆ ਸੀ ਫਿਰ ਮੁਰਦਾ ਖਾ। ਅਤੇ ਪਿਆਰਿਓ, ਮੁਰਦਾ ਖਾਣ ਦੇ ਰੂਪ ਵਿੱਚ ਆਗਿਆ ਦਾ ਪਾਲਣ ਕਰਕੇ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਕਿਉਂਕਿ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਏ। ਮਹਾਰਾਜ ਦੇ ਭਾਣੇ ਵਿੱਚ, ਗੁਰੂ ਦੇ ਹੁਕਮ ਵਿੱਚ ਅੰਮ੍ਰਿਤ ਹੈ। ਸਾਧ ਸੰਗਤ, ਬੜੀਆਂ ਕਹਾਣੀਆਂ ਸਤਿਗੁਰੂ ਮਹਾਰਾਜ ਨੇ ਪ੍ਰੀਖਿਆਵਾਂ ਲਈਆਂ, ਪਰ ਅਖੀਰਲੀ ਪ੍ਰੀਖਿਆ ਜਦੋਂ ਲਈ ਤੇ ਉਸ ਤੋਂ ਬਾਅਦ ਭਾਈ ਸੱਤਾ ਤੇ ਬਲਵੰਡ ਦੇ ਕਹਿਣ ਮੁਤਾਬਕ ਲਹਿਣੇ ਦੀ ਫਿਰ ਆਈ ਹੈ, ਨਾਨਕਾ ਦੋਹੀ ਖੱਟੀ ਹੈ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਥਾਪਿਆ ਲਹਿਣਾ ਜੀਵਦੈ, ਥਾਪਿਆ ਲਹਿਣਾ ਜੀਵਦੈ, ਗੁਰ ਆਈ ਸਿਰ ਛਤਰ ਫਿਰਾਇਆ, ਜੋਤੀ ਜੋਤ ਮਿਲਾਏ ਕਹਿ, ਸਤਿਗੁਰ ਨਾਨਕ ਰੂਪ ਵਟਾਇਆ। ਜੋਤੀ ਜੋਤ ਮਿਲਾਇਕ ਹੈ, ਸਤਿਗੁਰੂ ਨਾਨਕ ਰੂਪ ਵਟਾਇਆ। ਹੈਨ ਬਾਬਾ ਨਾਨਕ ਗੁਰੂ ਅੰਗਦ ਦੇਵ ਜੀ, ਹੈਨ ਬਾਬਾ ਨਾਨਕ ਗੁਰੂ ਅਮਰਦਾਸ ਜੀ, ਹੈਨ ਬਾਬਾ ਨਾਨਕ ਗੁਰੂ ਰਾਮਦਾਸ ਜੀ, ਦਸਵੇਂ ਪਾਤਸ਼ਾਹ ਤੱਕ ਇਹ ਸਿਲਸਿਲਾ ਚੱਲਦਾ ਗਿਆ। ਕਿਉਂਕਿ ਜੋਤੀ ਜੋਤ ਮਿਲਾਇਕ ਹੈ, ਨਾਨਕ ਸਤਿਗੁਰੂ ਨਾਨਕ ਰੂਪ ਵਟਾਇਆ, ਜੋਤ ਮਿਲਾ ਦਿੱਤੀ। ਤੇ ਸਾਧ ਸੰਗਤ, ਆਪੇ ਗੁਰ ਚੇਲਾ ਵਾਰੀ ਜਿਹੜੀ ਗੱਲ ਹੈ ਨਾ, ਬਾਬਾ ਨਾਨਕ ਜੀ ਨੇ ਆਰੰਭ ਕਰ ਦਿੱਤੀ, ਆਪਣੇ ਹੀ ਸੇਵਾਦਾਰ ਦੇ ਪੈਰਾਂ ਵਿੱਚ ਮੱਥਾ ਟੇਕ ਦਿੱਤਾ। ਜਿਹੜਾ 7 ਸਾਲ ਪਹਿਲਾਂ ਗੁਰੂ ਦਰ ਤੇ ਆਇਆ ਸੀ। ਪਿਆਰਿਓ ਪਤਾ ਨਹੀਂ ਕਿੰਨੇ ਸਾਲ ਸਾਨੂੰ ਗੁਰਦੁਆਰੇ ਆਉਂਦਿਆਂ ਹੋ ਗਏ ਨੇ, 7 ਸਾਲ ਪਹਿਲਾਂ ਗੁਰਦੁਆਰੇ ਆਏ ਨੇ, ਗੁਰਮਰਿਆਦਾ ਨੂੰ ਜੀਵਨ ਦੇ ਅੰਦਰ ਧਾਰਨ ਕੀਤਾ ਹੈ। ਅੱਜ ਉਹ ਗੁਰੂ ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਸਤਿਗੁਰੂ ਭਾਈ ਲਹਿਣਾ ਜੀ ਦੇ ਚਰਨਾਂ ਵਿੱਚ ਪੈ ਗਏ। ਜਦੋਂ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣ ਗਏ ਨਾ, ਤੇ ਜੋਗੀਆਂ ਨੇ ਇੱਕ ਸਵਾਲ ਕੀਤਾ ਆ ਕੇ, ਕਹਿਣ ਲੱਗੇ ਕਿਰਪਾ ਕਰਕੇ ਦੱਸੋ ਤੁਸੀਂ ਕਿਹੜੀ ਜੁਗਤ ਵਰਤੀ ਏ, ਕਿਹੜਾ ਢੰਗ ਵਰਤਿਆ ਜਿਹੜਾ ਬਾਬਾ ਨਾਨਕ ਕਿਸੇ ਅੱਗੇ ਨਹੀਂ ਝੁਕਿਆ ਤੁਹਾਡੇ ਅੱਗੇ ਝੁਕ ਗਿਆ, ਜਿਹੜਾ ਬਾਬਾ ਨਾਨਕ ਕਿਸੇ ਅੱਗੇ ਨਹੀਂ ਝੁਕਿਆ ਤੁਹਾਡੇ ਅੱਗੇ ਝੁਕ ਗਿਆ, ਨਾ ਉਹਨੂੰ ਮਾਇਆ ਧਾਰੀ ਚੁਕਾ ਸਕੇ, ਨਾ ਵਿਦਿਆ ਦੇ ਬਲ ਬਾਰੇ ਚੁਕਾ ਸਕੇ, ਨਾ ਕਰਾਮਾਤੀ ਬਲ ਬਾਰੇ ਚੁਕਾ ਸਕੇ, ਤੇ ਨਾ ਹੀ ਉਹਨਾਂ ਨੂੰ ਜਾਦੂਗਰ ਵਗੈਰਾ ਆਪਣੇ ਅੱਗੇ ਚੁਕਾ ਸਕੇ, ਤੁਸੀਂ ਕਿਵੇਂ ਚੁਕਾਇਆ? ਤੇ ਸਾਧ ਸੰਗਤ, ਜੇ ਗੁਰੂ ਕਿਰਪਾ ਕਰ ਦੇਵੇ ਤੇ ਸਾਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ, ਆਪਣੀ ਬੁੱਧ ਆਪਣੀ ਚਤੁਰਾਈ ਦਾ ਪ੍ਰਗਟਾਵਾ ਨਾ ਕਰੀਏ, ਬਲਕਿ ਕਹੀਏ ਗੁਰੂ ਨਾਨਕ ਤਰੁੱਠਾ। ਜਦੋਂ ਜੋਗੀਆਂ ਨੇ ਇਹ ਸਵਾਲ ਕੀਤਾ ਕਿ ਤੁਹਾਡੇ ਕੋਲ ਕਿਹੜੀ ਤਾਕਤ ਹੈ ਜਿਸ ਨਾਲ ਤੁਸੀਂ ਬਾਬਾ ਨਾਨਕ ਜੀ ਨੂੰ ਆਪਣੇ ਅੱਗੇ ਝੁਕਾਇਆ, ਤੇ ਕਹਿਣ ਲੱਗੇ ਭੋਲਿਓ ਬਾਬਾ ਨਾਨਕ ਮੇਰੇ ਅੱਗੇ ਨਹੀਂ ਝੁਕਿਆ, ਆਪਣੇ ਆਪ ਅੱਗੇ ਝੁਕਿਆ। ਬਾਬਾ ਨਾਨਕ ਮੇਰੇ ਅੱਗੇ ਨਹੀਂ ਝੁਕਿਆ, ਆਪਣੇ ਆਪ ਅੱਗੇ ਝੁਕਿਆ ਹੈ। ਤੇ ਜਿਸ ਦਿਨ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਤੋਰਿਆ ਸੀ, ਆਖਿਆ ਕਰਤਾਰਪੁਰ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਦਾ ਹੈ, ਦੁਨਿਆਵੀ ਜਾਇਦਾਦ ਇਹਨਾਂ ਦੀ, ਤੇ ਤੁਰਨ ਲੱਗਿਆ ਦਿੱਤਾ ਕੀ, ਕੇਵਲ ਇੱਕ ਬਾਰੀ ਦੀ ਪੋਥੀ ਤੇ ਕਮਰ ਕਸਾ, ਜਿਸ ਦਾ ਭਾਵ ਵਿਦਵਾਨਾਂ ਨੇ ਕਿਹਾ ਹੈ ਕਮਰ ਕਸੇ ਦਾ ਭਾਵ ਸੇਵਾ ਕਰੋ, ਤੇ ਬਾਣੀ ਦੀ ਪੋਥੀ ਦੇਣ ਤੋਂ ਭਾਵ ਸੀ ਕਿ ਬਾਣੀ ਨੂੰ ਆਪ ਪੜ੍ਹੋ ਤੇ ਹੋਰਨਾਂ ਨੂੰ ਪੜ੍ਹਾਓ। ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਜਦੋਂ ਤੋਰਨ ਲੱਗੇ ਤੇ ਕਹਿਣ ਲੱਗੇ ਮਹਾਰਾਜ ਜਦੋਂ ਆਪ ਜੀ ਨੇ ਭਾਣਾ ਵਰਤਾਉਣਾ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ, ਪੰਜ ਭੂਤਕ ਚੋਲਾ ਛੱਡਣਾ ਹੈ, ਮੈਂ ਆਵਾਂ ਕੀ ਨਾ ਆਵਾਂ? ਤੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਸਤਿਗੁਰੂ ਕਹਿਣ ਲੱਗੇ ਪੁਰਖਾ ਹੁਣ ਤੈਨੂੰ ਆਉਣ ਦੀ ਲੋੜ ਨਹੀਂ, ਮੈਂ ਤੇਰੇ ਕੋਲ ਹਾਂ, ਤੈਨੂੰ ਆਉਣ ਦੀ ਲੋੜ ਨਹੀਂ, ਮੈਂ ਤੇਰੇ ਕੋਲ ਹਾਂ। ਸਾਧ ਸੰਗਤ, ਸਤਿਗੁਰਾਂ ਦਾ ਗੁਰਿਆਈ ਪੁਰਬ ਮਨਾਉਂਦਿਆਂ ਹੋਇਆ ਇੱਕ ਗੱਲ ਆਪਾਂ ਆਪਣੇ ਪੱਲੇ ਬੰਨ ਲਈਏ, ਹੈਨ ਤਾਂ ਦੁਕਾਨਦਾਰ ਹੀ ਸਨ, ਕੇਵਲ ਇੱਕ ਪੌੜੀ ਸੁਣੀ ਸੀ ਭਾਈ ਜੋਧ ਪਾਸੋਂ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਇਹ ਪੌੜੀ ਸੁਣ ਕੇ ਗੁਰੂ ਨਾਨਕ ਦੇ ਦਰ ਤੇ ਆ ਗਏ, ਘਾਲ ਨਾ ਘਾਲੀ, ਆਪਾਂ ਸਮਰਪਣ ਕਰ ਦਿੱਤਾ। ਆਖਿਆ ਪੱਬਾ ਭਾਣਾ ਜੀ, ਪੱਬਾ ਭੁੱਲਾ ਜੀ, ਦੋ ਪੱਬੇ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਏ, ਪੱਬਾ ਭਾਣਾ ਜੀ, ਪੱਬਾ ਭੁੱਲਾ ਜੀ। ਤੇ ਗੁਰੂ ਦੀ ਐਸੀ ਕਿਰਪਾ ਵਰਤੀ, ਕੇਵਲ ਸਾਧ ਸੰਗਤ ਸਿੱਖ ਨਹੀਂ ਬਲਕਿ ਗੁਰੂ ਹੋ ਨਿਬੜੇ, ਗੁਰੂ ਦੀ ਕਿਰਪਾ ਹੋ ਗਈ। ਅੱਜ ਆਪਾਂ ਸਤਿਗੁਰੂ ਦਾ ਗੁਰਿਆਈ ਪੁਰਬ ਮਨਾਉਂਦਿਆਂ ਹੋਇਆ ਗੁਰੂ ਨੂੰ ਸਮਰਪਿਤ ਹੋ ਜਾਈਏ। ਸਮੇਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਧ ਸੰਗਤ ਸਤਿਗੁਰਾਂ ਨੇ ਪੰਥ ਤੇ ਗ੍ਰੰਥ ਦੇ ਸਾਨੂੰ ਲੜ ਲਾਇਆ ਸੀ, ਜਿੱਥੇ ਆਪਾਂ ਪੰਥ ਨਾਲ ਜੁੜਨਾ ਗ੍ਰੰਥ ਨਾਲ ਵੀ ਜੁੜਨਾ, ਜਿੱਥੇ ਗ੍ਰੰਥ ਨਾਲ ਜੁੜਨਾ ਪੰਥ ਨਾਲ ਵੀ ਜੁੜਨਾ, ਭਾਵ ਬਾਣੀ ਤੇ ਬਾਣੀ ਦੇ ਧਾਰਨੀ ਹੋਣਾ। ਅੰਮ੍ਰਿਤ ਛਕੀਏ, ਬਾਣੀ ਨਾਲ ਜੁੜੀਏ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਵੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ।
ਪੌਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਣੀ,
ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।